ਕਿ ਦੱਸੀ ਨਹੀਂ ਜਾ ਸਕਦੀ। ਅਤੇ ਜਿਹੜਾ ਇਸ ਨਾਮ ਦੇ ਸਵਾਦ ਨੂੰ ਮਾਣਦਾ ਹੈ ਸਿਰਫ ਉਸੇ ਨੂੰ ਪਤਾ ਇਸ ਤਰ੍ਹਾਂ ਫਰਮਾਨ ਹੈ ਪੜੋ ਪਿਆ ਨਾ
ਆਏ।
ਪਿਆਰ ਪੈ ਗਿਆ ਨਾਮ ਦੇ ਨਾਲ, ਪਿਆਰ ਪੈ ਗਿਆ ਗੁਰੂ ਦੇ ਨਾਲ, ਰੋਮ ਰੋਮ ਦੇ ਵਿੱਚ ਉਹ ਨਾਮ ਦੀ ਧੁਨਾ ਰਹੀ ਹੈ, ਜਿੱਧਰ ਸੁਣਦੀ ਹੈ ਨਾਮ ਦੀ ਧੁਨਾ ਰਹੀ ਹੈ। ਬਦਲ ਗਈ ਬੀਬੀ ਪਹਿਲੇ ਵਾਲੀ ਮਿਲੀ, ਯੋਗੀਆਂ ਤੋਂ ਵੀ ਵੱਡੀ ਉੱਚੀ, ਮਹਾਂਰਿਸ਼ੀਆਂ ਤੋਂ ਵੀ ਉੱਚੀ ਵੱਡੀ ਬੇਟੀ ਪ੍ਰਾਪਤ ਹੋ ਗਈ। ਸੋ ਐਸਾ ਜੋ ਨਾਮ ਦਾ ਰਸ ਹੈ, ਮਹਾਰਾਜ ਕਹਿੰਦੇ ਮਨੁੱਖਾ ਜਨਮ ਇਸੇ ਵਾਸਤੇ ਪ੍ਰਾਪਤ ਹੋਇਆ, ਉੱਚੇ ਰਸਾਂ 'ਚ ਰਹਿ ਕੇ ਦੁੱਖਾਂ ਦਾ ਖਾਤਮਾ ਹੋਵੇ। ਮਾਇਆ ਦੁੱਖਾਂ ਨੂੰ ਦੂਰ ਨਹੀਂ ਕਰ ਸਕਦੀ, ਜੋ ਵੀ ਮਾਇਆ 'ਚ ਪਿਆ, ਸੰਸਾਰ ਦਾਨ ਦੇ ਇੰਦਰ ਰੋਇਆ, ਪਰਸੁਰਾਮ ਰੋਵੇ ਕਰ ਆਏ, ਅਜੈਸ ਰੋਵੇ ਪੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਮਾਇਆ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਹੈ, ਇਹ ਤਾਂ ਰੋਣਾ ਧੋਣਾ ਪਿਆ ਹੋਇਆ, ਦੁੱਖਾਂ ਦਾ ਹੀ ਦੁੱਖ ਹੀ ਦੁੱਖ ਨੇ। ਸਿਰਫ ਮੰਨੇ ਨਾਉ ਸਹੀ ਗਿਣ ਜਾਏ, ਔਰ ਹੀ ਕਰਮ ਨਾ ਲੇਖੇ ਲਾਏ, ਜਿਹਨਾਂ ਨੂੰ ਨਾਮ ਦਾ ਰਸ ਆ ਗਿਆ ਉਹ ਸੁੱਖਾਂ 'ਚ ਪਹੁੰਚ ਜਾਣ। ਕਹਿੰਦੇ ਜੇ ਪਿਆਰ ਨਹੀਂ ਲੱਗਿਆ ਨਾ ਪਰਮੇਸ਼ੁਰ ਦੇ ਨਾਲ, ਨਾਸ਼ਵਾਨਾ ਚੀਜ਼ਾਂ ਦੇ ਨਾਲ ਪਿਆਰ ਪਾ ਕੇ ਜ਼ਿੰਦਗੀ ਬਤੀਤ ਕਰ ਲਈ, ਕਹਿੰਦੇ ਉਹਦਾ ਤਾਂ ਸੰਸਾਰ 'ਤੇ ਆਉਣਾ ਵਿਅਰਥ ਨਹੀਂ ਹੈ। ਇਸ ਤੋਂ ਵੀ ਗਾਂ ਜੇ 100 ਵਾਰੀ ਫਿੱਟੇ ਮੂੰਹ ਕਹੀਏ, ਫਿੱਟੇ ਮੂੰਹ 100 ਵਾਰੀ ਕਰੀ ਜਾਈਏ, ਤਾਂ ਇੱਕ ਵਾਰੀ ਧਿਰਗ ਕਹਿ ਦੀਏ ਨਾ, ਤਰਕਾਰ ਕਹਿ ਦੀਏ, ਉਹ ਬਰਾਬਰ ਹੋ ਜਾਂਦਾ ਹੈ ਪਰਮਾਤਮਾ ਜਿਨ੍ਹਾਂ ਲੱਗਿਆ
ਪਿਆਰ।
ਸਰਕਾਰ ਹੈ ਫਿੱਟੇ ਨੂੰ ਉਸਦੇ ਸੌ ਵਾਰੀ ਕਹੋ। ਉਹਦੇ ਜਨਮ ਨੂੰ ਜਿਹਦਾ ਪਿਆਰ ਪਰਮੇਸ਼ੁਰ ਨਾਲ ਨਹੀਂ ਲੱਗਿਆ। ਮਹਾਰਾਜ ਫਰਮਾਨ ਕਰਦੇ ਆ ਕਿ ਖਾਂਦਿਆਂ ਖਾਂਦਿਆਂ ਮੂੰਹ ਕੁੱਠਾ ਮੂੰਹ ਘਸ ਗਿਆ, ਦੰਦ ਘਸ ਗਏ ਖਾਂਦੇ ਖਾਂਦੇ, ਪੈ ਨੰਦਿਆਂ ਸਭ ਅੰਗ, ਪਹਿਨਦੇ ਪਹਿਨਦੇ ਅੰਗ ਵੀ ਕਮਜ਼ੋਰ ਹੋ ਗਏ ਸਾਰੇ, ਹੱਥ ਕੰਬਣ ਲੱਗ ਗਏ, ਸਰੀਰ ਦਾ ਬੋਝ ਪੈਰ ਚੱਕਦੇ ਨਹੀਂ ਹੈ, ਉੱਠ ਨਹੀਂ ਹੁੰਦਾ, ਹੱਥ ਲਾ ਕੇ ਉੱਠ ਗਏ। ਪਰ ਕਹਿੰਦੇ ਨਾਨਕ ਤਿਰਗਤ ਇਹਨਾਂ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ, ਸਰਕਾਰ ਹੈ ਉਹਨਾਂ ਨੂੰ ਐਸੇ ਪਰਮੇਸ਼ੁਰ ਦੇ ਨਾਲ ਜਿਹਨਾਂ ਦਾ ਪਿਆਰ ਨਹੀਂ ਪਿਆ। ਸੋ ਇਸ ਤਰ੍ਹਾਂ ਦੇ ਨਾਲ ਬੀਬੀ ਦੀ ਜੋ ਹਾਲਤ ਹੈ ਦੱਸ ਕਹਿ ਹੀ ਨਹੀਂ ਜਾ ਸਕਦੀ, ਕਿਉਂਕਿ ਅਮੁੱਲ ਨਾਮ ਦਾ ਉਹਦੇ ਵਿੱਚ ਵਾਸਾ ਹੋ ਗਿਆ, ਪ੍ਰਗਟ ਹੋ ਗਿਆ ਨਾਮ। ਆਉਂਦੀ ਹੈ ਰੋਜ਼ ਸੇਵਾ ਕਰਦੀ ਹੈ ਅਤੇ ਉਧਰਲੇ ਪਾਸੇ ਸੰਸਾਰ ਦਾ ਸਵਾ ਹੈ ਨਿੰਦਿਆ ਕਰਨੀ, ਚੰਗੇ ਬੰਦਿਆਂ ਦੇ ਕੰਮਾਂ ਦੇ ਉੱਤੇ ਕਿੰਤੂ ਕਰਨਾ। ਸੋ ਗੱਲ ਚੱਲ ਪਈ ਪਿੰਡ ਦੇ ਅੰਦਰ ਬਈ ਦੁਪਹਿਰੇ ਰੋਟੀ ਦੇ ਕੇ ਆਦਮੀ ਇਹਦਾ ਬਾਹਰ ਹੁੰਦਾ, ਪਤਾ ਨਹੀਂ ਕਿਹਨੂੰ ਲਿਜਾ ਕੇ ਦੁੱਧ ਪਿਲਾਉਂਦੀ ਹੈ। ਕੰਨ ਭਰ ਦਿੱਤੇ ਉਸਦੇ ਆਦਮੀ ਦੇ ਜਿਸਦਾ ਨਾਮ ਦੁੱਧ ਦੇ ਪਿੰਡ ਦੇ ਰਹਿਣ ਵਾਲਾ ਸੀ, ਦੁੱਧਾ ਸੀ। ਹੈਰਾਨ ਹੋ ਗਿਆ ਵੀ ਮੇਰੇ ਘਰ ਆਈ ਹੈ ਤੇ ਮੈਨੂੰ ਪਿਆਰ ਬਹੁਤ ਕਰਦੀ ਹੈ, ਸਾਡੀ ਤਾਂ ਕਦੇ ਲੜਾਈ ਨਹੀਂ ਹੋਈ, ਵਿਆਹ ਹੋਏ ਨੂੰ ਕਿੰਨੇ ਸਾਲ ਹੋ ਗਏ, ਕਦੇ ਵੀ ਅਸੀਂ ਉੱਚਾ ਨਹੀਂ ਕੂਏ, ਬੜੇ ਪਿਆਰ ਨਾਲ ਗੱਲਬਾਤ ਕਰਦੇ ਹਾਂ, ਕੋਈ ਗੱਲ ਹੋਵੇ ਮੈਨੂੰ ਕਹਿ ਦਿੰਦੀ ਹੈ ਮੈਂ ਇਹਨੂੰ ਕਹਿ ਦਿੰਦਾ, ਐਸਾ ਤਾਂ ਕੋਈ ਬਾਤ ਨਹੀਂ ਅਤੇ ਮੈਂ ਇਹਦੇ ਉੱਤੇ ਸ਼ੱਕ ਤਾਂ ਕਰ ਨਹੀਂ ਸਕਦਾ। ਸੋ ਉਸ ਵੇਲੇ ਗੱਲ ਨਹੀਂ ਕੱਢੀ, ਪਿੱਛਾ ਕਰਿਆ ਰਾਜੇ ਹਰੀਚੰਦ ਵੱਲ, ਉਹ ਦੁੱਧ ਲੈ ਕੇ ਅੱਗੇ ਅੱਗੇ ਜਾਂਦੀ ਹੈ, ਛੁਪ ਕੇ ਦੂਰ ਉਹ ਦੇਖਦਾ, ਦੇਖ ਲਿਆ ਵੀ ਉੱਥੇ ਚਲੀ ਗਈ, ਉਹ ਸੰਤ ਬੈਠੇ ਨੇ ਅਤੇ ਕਾਹਲੀ ਕਾਹਲੀ ਚੱਲ ਕੇ ਦਰੱਖਤਾਂ ਦੇ ਉਰਲੇ ਆ ਕੇ ਬੈਠ ਗਿਆ, ਦੁੱਧ ਪਿਲਾਇਆ ਅਤੇ ਜਦੋਂ ਇਹ ਗੜਬੜ ਚੱਕਣ ਲੱਗੀ ਉਸ ਵੇਲੇ ਪਹਿਲਾਂ ਹੀ ਤੁਰ ਗਏ, ਪਾਸੇ ਹਟ ਗਏ। ਮਨ 'ਚ ਆਇਆ ਵੀ ਜਾਂਦੀ ਤਾਂ ਚੰਗੇ ਥਾਂ ਦੇ ਉੱਤੇ ਹੈ, ਮਾੜਾ ਥਾਂ ਤਾਂ ਹੈ ਨਹੀਂ। ਸਾਧੂ ਨੇ ਦੇਖ ਕੇ ਮੇਰੇ ਵੀ ਮਨ ਦੀ ਭੁੱਖ ਲੈਂਦੀ ਜਾਂਦੀ ਸੀ ਉਹਨਾਂ ਨੂੰ, ਚਲੋ ਨਿਰਣਾ ਕਰੀਏ ਹੋਰ। ਦੂਸਰੇ ਦਿਨ ਫਿਰ ਚੱਲਦਾ, ਫਿਰ ਮਨ ਦੇ ਅੰਦਰ ਹੋਰ ਖਿਆਲ ਆਏ, ਸ਼ੁਭ ਖਿਆਲ ਆਇਆ ਵੀ ਸੇਵਾ ਕਰਦੀ ਹੈ, ਪਰ ਇਹਨੇ ਮੈਨੂੰ ਪੁੱਛਣਾ ਸੀਗਾ ਅਤੇ ਸਲਾਹ ਕਰਕੇ ਦੋ ਜਣੇ ਗੱਲ ਕਰ। ਅਜੇ ਵੀ ਮਨ ਪੂਰੀ ਤਰ੍ਹਾਂ ਨਹੀਂ ਮੰਨਿਆ, ਫਿਰ ਤੀਸਰੇ ਦਿਨ ਫਿਰ ਚਲਿਆ ਗਿਆ ਪਿੱਛੇ, ਜਾ ਕੇ ਦਰਖਤ ਦੇ ਉਰਲੇ ਲੈ ਬਹਿ ਗਿਆ ਅਤੇ ਜਦੋਂ ਬੀਬੀ ਨੇ ਦੁੱਧ ਪਾਇਆ ਉਸ ਵੇਲੇ ਮਹਾਰਾਜ ਕਹਿਣ ਲੱਗੇ, ਬੀਬਾ ਉਹ ਦਰਖਤ ਦੇ ਉਰਲੇ ਜਿਹੜਾ ਬੈਠਾ ਨਾ ਉਹਨੂੰ ਬੁਲਾ ਕੇ ਲਿਆ। ਉੱਠ ਕੇ ਚਲੀ ਗਈ, ਜਾ ਕੇ ਕਹਿੰਦੀ ਹੈ ਤੂੰ ਦਰਖਤ ਦੇ ਉਰਲੇ, ਇਹ ਤਾਂ ਵਾਹਿਗੁਰੂ ਆਏ ਹੋਏ ਨੇ, ਜਿਹੜਾ ਆਪਾਂ ਸੁਣਦੇ ਸੀ ਨਾ ਵੀ ਰੱਬ ਹੁੰਦਾ ਹੈ, ਅੱਖਾਂ ਨਾਲ ਤਾਂ ਕਿਸੇ ਨੇ ਦੇਖਿਆ ਨਹੀਂ, ਅਤੇ ਮੈਨੂੰ ਤਾਂ ਪੱਕਾ ਭਰੋਸਾ ਹੋ ਗਿਆ ਵੀ ਰੱਬ ਆਹੀ ਹੈ, ਹੋਰ ਨਹੀਂ ਕੋਈ ਹੈਗਾ। ਤੂੰ ਕਹਿੰਦੀ ਲੋਕ ਲੋਕ ਕੇ ਦੇਖਦਾ, ਛੰਗ ਲੱਗਦੀ ਹੈ ਤੈਨੂੰ? ਕਹਿੰਦਾ ਨਹੀਂ। ਕਹਿੰਦੀ ਚੱਲ ਤੈਨੂੰ ਬੁਲਾਉਂਦੇ, ਥੋੜ੍ਹਾ ਸੰਗਦਾ ਜਗਦਾ ਵੀ ਮੈਂ ਲੋਕ ਕੇ ਦੇਖਿਆ। ਕਹਿੰਦੀ ਚੱਲ ਉਹ ਤਾਂ ਬਹੁਤ ਚੰਗੇ ਨੇ, ਤੂੰ ਦੇਖੇਗਾ ਤੈਨੂੰ ਹੈਰਾਨ ਨਹੀਂ ਹੋਊ ਵੀ ਇੰਨਾ ਚੰਗੇ ਤਾਂ ਅੱਜ ਤਾਈਂ ਅਸੀਂ ਦੁਨੀਆਂ 'ਚ ਦੇਖੇ ਜੀ। ਜਾਂਦਾ ਜਾ ਕੇ ਨਮਸਕਾਰ ਕਰਦਾ, ਮਹਾਰਾਜ ਕਹਿੰਦੇ ਦੋਦਿਆ ਲੋਕਾਂ ਦੇ ਅੱਖਾਂ ਨਹੀਂ ਹੁੰਦੀਆਂ ਕੰਨ ਹੁੰਦੇ ਨੇ, ਪਰ ਤੈਨੂੰ ਵਾਹਿਗੁਰੂ ਨੇ ਅੱਖਾਂ ਵੀ ਦੇਖੀਆਂ ਦਿੱਤੀਆਂ ਨੇ, ਕੰਨ ਹੁੰਦੇ ਆ ਤਾਂ ਅੱਖਾਂ ਵਰਤੀਆਂ ਨੇ, ਨਹੀਂ ਕੰਨ ਵਰਤਦੇ ਨੇ ਅੱਖਾਂ ਨਹੀਂ ਵਰਤਿਆ। ਕਹਿੰਦੇ ਕੋਈ ਆਦਮੀ ਕਹਿੰਦੇ ਫਲਾਣਾ ਮਾੜਾ, ਜਿਹੜੇ ਅਸੀਂ ਮੰਨ ਜਾਂਦੇ ਹਾਂ ਮਾੜਾ, ਕੋਈ ਕੋਈ ਬਿਰਲਾ ਬਿਰਲਾ ਬੰਦਾ ਜਿਹੜਾ ਕਹਿੰਦਾ ਮੈਂ ਤਾਂ ਨਿਰਣਾ ਕਰੂੰਗਾ ਅੱਖਾਂ ਨਾਲ ਦੇਖੂ ਫਿਰ ਗੱਲ ਮੈਂ। ਮਹਾਰਾਜ ਕਹਿੰਦੇ ਦੋਦਿਆ ਮੰਗ ਜੋ ਕੁਛ ਤੂੰ ਮੰਗਦੇ। ਕਹਿਣ ਲੱਗਿਆ ਪਾਤਸ਼ਾਹ ਸਾਡੇ ਗਰੀਬਾਂ ਦੀ ਕੀ ਹੁੰਦੀ ਆ ਮੰਗ? ਕਹਿੰਦੇ ਨਾ ਤੁਹਾਨੂੰ ਬੜੀਆਂ ਭੁੱਖਾਂ ਨੇ, ਜ਼ਮੀਨ ਦੀਆਂ ਭੁੱਖਾਂ ਨੇ, ਦੁੱਧ ਦੀਆਂ ਭੁੱਖਾਂ ਨੇ, ਚੌਧਰ ਦੀਆਂ ਭੁੱਖਾਂ ਹੈ, ਮੰਗ ਲੈ ਜੋ ਕੁਛ ਤੈਨੂੰ ਚਾਹੀਦਾ। ਘਰ ਵਾਲੀ ਹੌਲੀ ਦੇ ਕੇ ਕਹਿੰਦੀ ਹੈ ਕਿ ਤੂੰ ਇਹ ਨਾ ਮੰਗ, ਤੂੰ ਹੋਰ ਚੀਜ਼ ਮੰਗ ਲੈ। ਕਹਿੰਦਾ ਇਹਦੀ ਆਪਾਂ ਨੂੰ ਲੋੜ ਨਹੀਂ ਹੈ, ਰੋਜ਼ ਤਾਂ ਆਪਾਂ ਘਰ 'ਚ ਗੱਲਾਂ ਕਰਦੇ ਹਾਂ ਫਲਾਣੇ ਕੋਲ ਬਹੁਤੀ ਜ਼ਮੀਨ ਹੈ, ਫਲਾਣੇ ਦੇ ਬਹੁਤੇ ਪਸ਼ੂ ਨੇ, ਆਪਣੇ ਤਾਂ ਚਾਰ ਕੁ ਮੱਝਾਂ ਹੀ ਨੇ, ਵੀ 40-50 ਮੱਝਾਂ ਖੜੀਆਂ ਹੋਣ ਟੀਲੇ 'ਤੇ ਤੇ ਭੋਵੇਂ ਕਈ ਸੌ ਏਕੜ, ਫੇਰ ਤਾਂ ਗੱਲ ਬਣਦੀ ਹੈ ਭਾਈਚਾਰੇ 'ਚ ਰਹਿਣ ਦੀ। ਹੁਣ ਜਦ ਮਹਾਤਮਾ ਕਹਿੰਦੇ ਨੇ ਮੰਗ ਲੈ, ਹੁਣ ਤੂੰ ਮੈਨੂੰ ਰੋਕਦੀ, ਉਹ ਕਹਿੰਦੀ ਨਹੀਂ ਤੂੰ ਕੁਛ ਹੋਰ ਮੰਗ ਲੈ। ਕਹਿੰਦਾ ਤੂੰ ਦੱਸ ਦੇ ਵੀ ਮੈਂ ਮੰਗਾਂ ਕੀ। ਉਹ ਕਹਿੰਦੀ ਜਿਹੜਾ ਕੁਛ ਮੈਂ ਮੰਗਿਆ ਨਾ ਉਹ ਮੰਗ ਲੈ। ਕਹਿੰਦਾ ਤੈਂ ਕੀ ਮੰਗਿਆ? ਕਹਿੰਦੀ ਮੇਰੀਆਂ ਸਾਰੀਆਂ ਭੁੱਖਾਂ ਉਤਰ ਗਈਆਂ ਜਦ ਮੈਂ ਇਹ ਚੀਜ਼ ਮੰਗੀ। ਕਹਿੰਦਾ ਉਹ ਕਿਹੜੀ ਹੈ? ਇਸ ਤਰ੍ਹਾਂ ਬੜੋ ਪਿਆਰ ਨਾਲ
ਉਤਰੇ ਮਨ ਦੀ ਭੁੱਖ ਦੇਵੇ ਨਾਮ।
ਦੇ ਦੇਣੇ ਅਤੇ ਜਿਹੜੀਆਂ ਚੀਜ਼ਾਂ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਦੁੱਧ ਦੀਆਂ ਗੱਲਾਂ ਕਰਦੇ ਹਾਂ, ਜ਼ਮੀਨ ਦੀਆਂ ਗੱਲਾਂ ਕਰਦੇ ਹਾਂ, ਮਾਣ ਦੀਆਂ ਗੱਲਾਂ ਕਰਦੇ ਹਾਂ, ਉਹ ਮੰਗ ਲਈਏ ਨਾਮ, ਫਿਰ ਮੰਗੇ ਲਵਾਂਗੇ। ਇਹਨਾਂ ਨੇ ਕਿਹੜਾ ਹਾਲੇ ਜਾਣਾ ਇੱਥੋਂ? ਕੱਲ੍ਹ ਨੂੰ ਮੰਗ ਲਾਂਗੇ ਨਾਮ। ਗੁਰੂ ਮਹਾਰਾਜ ਹੱਸ ਕੇ ਕਹਿੰਦੇ ਆ ਜਾਓ, ਆ ਜਾਓ, ਕੀ ਚਾਹੀਦਾ ਦੁੱਧ? ਆ ਦੁੱਧ ਪੁੱਤ ਦੀ ਭੁੱਖ ਲੱਗੀ ਹੋਈ ਹੈ। ਕਹਿੰਦੇ ਕੋਈ ਨਹੀਂ, ਇਹ ਸਾਰੀਆਂ ਚੀਜ਼ਾਂ ਦੀ ਜਿੰਨੀ ਭੁੱਖ ਹੈ ਨਾ ਤੈਨੂੰ, ਇਹ ਬੀਬੀ ਠੀਕ ਕਹਿੰਦੀ ਹੈ, ਇਹ ਤੇਰੀ ਅਜੇ ਸਮਝ ਨਹੀਂ ਆਈ।
ਇੱਛਾ ਹੋਣ ਸਭੇ ਤੇਰੀਆਂ ਆਹ
ਪਰਮ ਤ੍ਰਾਸਾ, ਪ੍ਰਭ ਕਹਿ ਸਿਮਰਨ ਪੂਰਨ ਨਾਸ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨਾ ਝੂੜ। ਕਹਿੰਦੇ ਮਰਦਾਨਿਆ, ਮਰਦਾਨਾ ਵੀ ਕਹਿੰਦਾ, ਕਹਿੰਦਾ ਦੋਦੇ ਚੌਧਰੀ, ਬਹੁਤ ਬੜਾ ਭੰਡਾਰਾ ਤੇਰੇ ਤੇ ਖੁੱਲ੍ਹਿਆ, ਨਾਮ ਮੰਗ ਲੈ। ਕਹਿੰਦਾ ਭਾਈ ਮਰਦਾਨਾ, ਆਹ ਕਿੱਥੋਂ ਲਵਾਂਗੇ ਫਿਰ ਜ਼ਮੀਨ ਜਾਇਦਾਦ ਪੁੱਤ ਅਤੇ ਦੁੱਧ, ਇਹ ਵੀ ਸਾਨੂੰ ਚਾਹੀਦੇ ਨੇ। ਮਹਾਰਾਜ ਕਹਿੰਦੇ ਮਰਦਾਨਿਆ, ਕਈਆਂ ਨੂੰ ਤਾਂ ਵਿਰਾਗ ਹੁੰਦਾ ਹੈ ਮਾਇਆ ਤੋਂ, ਇੱਕਨਾਂ ਨੂੰ ਵਿਰਾਗ ਹੋਇਆ ਕਰਦਾ ਹੈ ਮਾਇਆ ਪ੍ਰਾਪਤ ਕਰਨ ਤੋਂ ਬਾਅਦ, ਜਦੋਂ ਦੇਖਦੇ ਨੇ ਵੀ ਇਹ ਸਵਾਦ ਫਿੱਕਾ ਹੈ ਫਿਰ ਵਿਰਾਗ ਹੋ ਜਾਇਆ ਕਰਦਾ, ਸੈਚੂਰੇਸ਼ਨ ਪੁਆਇੰਟ 'ਤੇ ਪਹੁੰਚਦੇ ਨੇ। ਪੁੱਤਰਾਂ ਨੂੰ ਤੀਆਂ ਨੂੰ ਦੇਖਦੇ ਨੇ ਵੀ ਐਵੇਂ ਜ਼ਿੰਦਗੀ ਗਵਾ ਲਈਏ ਤਾਂ ਕੋਈ ਕੰਮੇ ਨਹੀਂ ਆਉਂਦਾ, ਆਖੇ ਹੀ ਕੋਈ ਨਹੀਂ ਲੱਗਦਾ, ਪਿਆਰੇ ਕੋਈ ਨਹੀਂ ਕਰਦਾ। ਇਹਦਾ ਉਡੀਕਦੇ ਨੇ ਵੀ ਆਹ ਬੁੜਾ ਕਦ ਮਰੇ ਅਤੇ ਇਹਦੀ ਜਾਇਦਾਦ ਸਾਡੇ ਹੱਥ ਕਾ ਦੇਵੇ, ਸੈਚੂਰੇਸ਼ਨ ਪੁਆਇੰਟ ਹੁੰਦਾ ਹੈ। ਖਾਂਦੇ ਖਾਂਦੇ ਪਹਿਨਦੇ ਪਹਿਨਦੇ ਆਦਮੀ ਦਾ ਮਨ ਭਰ ਜਾਂਦਾ। ਕਹਿੰਦੇ ਮਰਦਾਨਿਆ, ਇੱਕ ਨਾਂ ਨੂੰ ਮਾਇਆ ਪ੍ਰਾਪਤ ਕਰਨ ਤੋਂ ਬਾਅਦ ਵਿਰਾਗ ਹੋਇਆ ਕਰਦਾ, ਇੱਕ ਨਾਂ ਨੂੰ ਪਹਿਲਾਂ ਹੋਇਆ ਕਰਦਾ, ਸੋ ਇਹਨੂੰ ਹਾਲੇ ਨਾਮ ਦੀਆਂ ਬਰਕਤਾਂ ਦਾ ਪਤਾ ਨਹੀਂ। ਕਹਿੰਦੇ ਜਾ ਬਈ ਦੋਦਿਆ, ਬੜਾ ਕੁਛ ਮਿਲਜੂ, ਤੈਨੂੰ ਨਾਮ ਵੀ ਮਿਲਜੂਗਾ, ਕਿਉਂਕਿ ਬੀਬੀ ਦੀ ਕਮਾਈ ਬਹੁਤ ਜ਼ਬਰਦਸਤ। ਘਰ ਆ ਜਾਂਦਾ, ਖੁਸ਼ ਹੋ ਜਾਂਦਾ, ਕਹਿੰਦਾ ਤੂੰ ਤਾਂ ਨਾਮ ਦੀ ਮੰਗ ਕਰੀ ਜਾਂਦੀ ਹੈ, ਨਾਮ ਕਿਤੇ ਹੱਥ 'ਚ ਆਉਂਦਾ? ਕਹਿੰਦੇ ਤੈਨੂੰ ਪਤਾ ਹੀ ਨਹੀਂ ਨਾਮ ਦਾ ਕੀ ਸਵਾਦ, ਤੂੰ ਕੀ ਜਾਣੇ। ਕਹਿੰਦਾ ਹੁਣ ਜਦ ਜ਼ਮੀਨ ਵਧੂਗੀ, ਪਸ਼ੂ ਵਧਣਗੇ, ਪੁੱਤਰ ਹੋਣਗੇ, ਫਿਰ ਗੱਲ ਬਣੂ ਕਿ ਇਕੱਲੇ ਨਾਮ ਨਾਲ। ਚਾਅ ਆ ਗਿਆ ਮਨ ਦੇ ਅੰਦਰ ਵੀ ਸੇਵਾ ਕਰੀਏ, ਕਿਉਂਕਿ ਅਸਰ ਤਾਂ ਹੋ ਗਿਆ ਉਹਦੇ ਉੱਤੇ, ਨਾਮ ਤਾਂ ਹੁਣ ਜਾਣ ਸੀ। ਹੁਣ ਕੰਮ ਮੁਕਾ ਕੇ ਦੋਵੇਂ ਜਣੇ ਕੰਮ ਕਰਦੇ ਨੇ ਸਾਂਝਾ, ਉਹ ਪੱਠੇ ਕੱਟਦੀ ਹੈ, ਹੱਥ ਵਧਾਉਂਦੀ ਹੈ, ਛੇਤੀ ਤੋਂ ਛੇਤੀ ਵਿਹਲਾ ਕਰਦੀ ਹੈ ਉਹਨੂੰ, ਬਲਦਾਂ ਨੂੰ ਤਿਆਰ ਕਰਕੇ ਹਲ ਦੇ ਨਾਲ ਹਲ ਵਾਸਤੇ ਭੇਜਦੀ ਹੈ, ਕੰਮ ਮੁਕਾਉਂਦੇ ਨੇ, ਮੁਕਾਉਣ ਤੋਂ ਬਾਅਦ ਗੁਰੂ ਮਹਾਰਾਜ ਕੋਲ ਆ ਜਾਂਦੇ, ਲੰਗਰ ਤਿਆਰ ਕਰਦੇ। ਇਹਨਾਂ ਨੂੰ ਜਦ ਪਤਾ ਲੱਗਿਆ ਸੰਗਤਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਰਾਵੀ ਦੇ ਕੰਢੇ ਅਟਕੇ ਹੋਏ ਨੇ, ਤਾਂ ਉਸ ਵੇਲੇ ਦੂਰ ਦੂਰ ਤੱਕ ਖਬਰ ਲੱਗੀ, ਜਗਿਆਸੂ ਆਉਣੇ ਸ਼ੁਰੂ ਹੋਏ, ਬਹੁਤ ਸਾਰੇ ਸੰਨਿਆਸੀ ਆ ਰਹੇ ਨੇ, ਜੋਗੀ ਆ ਰਹੇ ਨੇ, ਵੈਰਾਗੀ ਆ ਰਹੇ ਨੇ, ਹੋਰ ਦੁਨੀਆਦਾਰ ਆ ਰਹੇ ਨੇ, ਗਰਜਾਂ ਵਾਲੇ ਆ ਰਹੇ ਨੇ। ਉਸ ਵੇਲੇ ਦੋਦੇ ਨੇ ਸੋਚਿਆ ਵੀ ਸੰਗਤਾਂ ਆਉਂਦੀਆਂ, ਰਹਿਣ ਨੂੰ ਕੋਈ ਬੰਦੋਬਸਤ ਨਹੀਂ ਹੈ, ਮੀਂਹ ਪੈਣ ਲੱਗ ਗਿਆ, ਸਰਦੀ ਹੈ। ਉਸ ਵੇਲੇ ਇੱਕ ਦਿਨ ਛੱਪੜ ਪਾਉਣ ਲੱਗ ਗਿਆ, ਸਰਕੜਾ ਵੱਢਦਾ ਰਿਹਾ ਨਾਲ ਆ ਕੇ ਬੰਦੇ, ਬੱਲੀਆਂ ਵੱਢ ਲਈਆਂ ਅਤੇ ਛੱਪੜ ਖੜ੍ਹੇ ਕਰਨ ਲੱਗ ਗਿਆ। ਮਹਾਰਾਜ ਆ ਗਏ, ਮਹਾਰਾਜ ਕਹਿੰਦੇ ਦੋਦਿਆ, ਇਹ ਕੀ ਕੰਮ ਕਰਨ ਲੱਗਿਆ ਤੂੰ? ਕਹਿੰਦੇ ਮਹਾਰਾਜ, ਦੇਖੋ ਨਾ ਕਿੰਨੀ ਸੰਗਤ ਆਉਂਦੀ ਹੈ ਆਪਦੇ ਪਾਸ, ਅਤੇ ਰਾਤ ਜਿਹੜੀ ਸੰਗਤ ਰਹੀ ਸੀ ਉਹਨਾਂ ਨੂੰ ਤਾਂ ਕੋਈ ਥਾਂ ਨਹੀਂ ਸੀ ਸਿਰ ਢੱਕਣ ਵਾਸਤੇ, ਠੰਡ ਪੈਂਦੀ ਹੈ, ਸੋ ਮਹਾਰਾਜ ਮੈਂ ਸਿਰ ਢੱਕਣ ਵਾਸਤੇ ਕਰਦਾ, ਇੱਕ ਆਪਦੇ ਵਾਸਤੇ ਬਣਾਉਂਦਾ ਜਿੱਥੇ ਆਪ ਆਰਾਮ ਕਰ ਲਓ, ਇੱਕ ਲੰਗਰ ਵਾਸਤੇ ਬਣਾਉਣਾ ਜਿੱਥੇ ਪ੍ਰਸ਼ਾਦ ਪਾਣੀ ਛਕ ਲਿਆ ਕਰਨ ਬੈਠ ਕੇ, ਸੋ ਤਿੰਨ ਚਾਰ ਛੱਪੜ ਬਣਾ ਤੇ ਆਲਾ ਦੁਆਲਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ, ਸੰਗਤਾਂ ਆਉਂਦੀਆਂ ਥਾਂ ਲਿਪਣੇ ਸ਼ੁਰੂ ਕਰ ਦਿੱਤੇ, ਦਰੱਖਤਾਂ ਦੇ ਥੱਲੇ ਥੜੇ ਬਣਾਉਣੇ ਸ਼ੁਰੂ ਕਰ ਦਿੱਤੇ ਵੀ ਸਾਧੂ ਮਹਾਤਮਾ ਇੱਥੇ ਬੈਠਣਗੇ ਆ ਕੇ। ਮਹਾਰਾਜ ਬੜੇ ਪ੍ਰਸੰਨ ਹੋਏ। ਇੱਕ ਦਿਨ ਜਾਂ ਥੋੜ੍ਹੇ ਦਿਨ ਲੰਘੇ, ਉਹਦੇ ਬਾਅਦ ਦੋਦੇ ਦਾ ਚਾਚਾ ਦੋਦੇ ਕੋਲ ਆਇਆ, ਕਹਿਣ ਲੱਗਿਆ ਦੋਦਿਆ, ਬਈ ਮੈਨੂੰ ਤਾਂ ਹੋ ਗਿਆ ਦੁਨੀਆ ਤੋਂ ਬਰਾਗ, ਅਤੇ ਮੇਰੀਆਂ ਦੇਖ ਮੱਝਾਂ ਕਿੰਨੀਆਂ ਕਿੰਨੀਆਂ ਗਊਆਂ, ਇਹ ਮੈਂ ਤੈਨੂੰ ਦਿੰਦਾ ਸਾਰੀਆਂ, ਅਤੇ 100 ਧਮਾ ਮੇਰੀ ਜ਼ਮੀਨ ਹੈ, ਇਹ ਤੂੰ ਲੈ ਲੈ। ਦੋਦਾ ਪ੍ਰਸੰਨ ਹੋ ਗਿਆ ਵੀ ਥੋੜ੍ਹੀ ਜਿਹੀ ਸੇਵਾ ਕਰੀ ਹੈ, 100 ਏਕੜ ਜ਼ਮੀਨ ਵੀ ਆ ਗਈ ਅਤੇ ਕਿੰਨੀਆਂ 30-40 ਮੱਝਾਂ ਗਾਈਆਂ ਵੀ ਆ ਗਈਆਂ, ਖੁਸ਼ ਹੋਇਆ। ਫਿਰ ਬੀਬੀ ਕਹਿਣ ਲੱਗੀ, ਕਹਿ ਤੂੰ ਮਹਾਰਾਜ ਤਾਂ ਮੰਗ ਲਾ ਦੂਜੀ ਚੀਜ਼ ਨਾਮ ਵਾਲੀ, ਉਹ ਦਾਤੇ ਨੇ ਤੈਨੂੰ ਪਤਾ ਨਹੀਂ ਉਹਦੀ ਕੀਮਤ ਕਿੰਨੀ ਹੈ, ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ, ਜਿੰਨਾ ਪਾਗ ਮਥਾਏ ਤੇ ਹਰ ਰੰਗ ਮੰਗ। ਇਰਾਦਾ ਕਰ ਲਿਆ ਵੀ ਮੈਂ ਅੱਜ ਨਾਮ ਮੰਗਾਂ, ਜਿਹੜਾ ਤੈਨੂੰ ਰਸ ਆ ਰਿਹਾ ਨਾ, ਜਿਹੜਾ ਤੈਨੂੰ ਸਵਾਦ ਆ ਰਿਹਾ, ਤੇਰੀ ਜ਼ਿੰਦਗੀ 'ਚ ਪਰਿਵਰਤਨ ਆਇਆ, ਹਰ ਵਕਤ ਤੂੰ ਐਂ ਰਹਿੰਦੀ ਹੈ ਜਿਵੇਂ ਫੁੱਲ ਖਿੜਿਆ ਹੋਇਆ, ਤੇਰੇ ਮੂੰਹ ਤੋਂ ਬੋਲ ਜਦੋਂ ਨਿਕਲਦੇ ਨੇ ਐਂ ਲੱਗਦਾ ਜਿਵੇਂ ਫੁੱਲ ਖਿੜੇ ਹੁੰਦੇ, ਅਤੇ ਮੈਂ ਤਾਂ ਤੈਨੂੰ ਦੇਖ ਦੇਖ ਕੇ ਹੈਰਾਨ ਹੋ ਜਾਂਦਾ, ਇਹ ਜੇ ਕਿਤੇ ਮੈਨੂੰ ਵੀ ਇਹ ਚੀਜ਼ ਮਿਲ ਜਾਵੇ ਨਾ ਤਾਂ ਮੈਂ ਵੀ ਜਿਉਂਦਿਆਂ 'ਚ ਹੋ ਜਾਵਾਂ। ਕਹਿੰਦੀ ਅੱਜ ਜਾਂ ਮਹਾਰਾਜ ਕੋਲ ਚੱਲਾਂਗੇ, ਤੂੰ ਜਾ ਕੇ ਇਹ ਮੰਗ ਲਈ, ਅੱਜ ਉਸ ਮਹਾਰਾਜ ਜੀ ਦੇ ਪਾਸ ਪਹੁੰਚੇ, ਉਸ ਵੇਲੇ ਗਲ 'ਚ ਪੱਲਾ ਪਾਇਆ, ਹੱਥ ਬੰਨ ਕੇ ਸਾਹਮਣੇ ਖੜ ਗਿਆ ਅਤੇ ਸੇਵਾ ਕਰਨ ਨਹੀਂ ਲੱਗਿਆ। ਮਹਾਰਾਜ ਕਹਿੰਦੇ ਦੋਦਿਆ ਕੋਈ ਮੰਗ ਰਹਿ ਗਈ ਤਾਂ ਅਸੀਂ? ਕਹਿੰਦਾ ਹਾਂ ਪਾਤਸ਼ਾਹ ਇੱਕ ਰਹਿ ਗਈ। ਮੈਨੂੰ ਜਦ ਪਤਾ ਨਹੀਂ ਸੀਗਾ ਬਈ ਇਹ ਚੀਜ਼ ਜਿਹੜੀ ਤੁਸੀਂ ਕਹਿੰਦੇ ਸੀ ਵੀ ਮੈਂ ਉਹ ਮੰਗਦਾ, ਮੈਂ ਉਸ ਵੇਲੇ ਦੁਨੀਆ ਮੰਗੀ। ਕਹਿੰਦੇ ਹੁਣ ਕੀ ਮੰਗਦਾ? ਕਹਿੰਦੇ ਪਾਤਸ਼ਾਹ ਆਹ ਮੇਰਾ ਜਿਹੜਾ ਸਰੀਰ ਹੈ ਨਾ, ਇਹ ਸਾਰਾ ਸਰੀਰ ਪਿਆਰ ਵਿੱਚ ਆ ਜਾਏ, ਇਹ ਮੇਰਾ ਚੋਲਾ ਰੰਗ ਦਿਓ। ਇਸ ਤਰ੍ਹਾਂ ਨਾਲ ਕਹਿੰਦਾ ਮੇਰਾ ਰੰਗ ਦੇ ਮਜੀਠੀ ਚੋਲਾ। ਕਿਰਪਾ ਕਰ ਮੇਰੇ। ਸੱਜਣ ਮੈਂਡਾ ਰੰਗਲਾ ਰੰਗ ਲਾਏ ਮਨ ਲੇ, ਜਿਉਂ ਮਾ ਜੀਠੇ ਕੱਪੜੇ ਰੰਗੇ ਵੀ ਪਾਏ, ਨਾਨਕ ਰੰਗ ਨਾ ਉਤਰੈ ਵਿਆਹ ਨਾ ਲੱਗੈ ਕੇ, ਨਾਮ ਰੰਗ ਕਦੇ ਉਤਰ ਨਾ ਜਾਏ, ਕਾਇਆ ਕੱਪੜ ਚੀਰ ਬਹੁ ਫਾੜੇ ਰੰਗ ਨਾ ਲਏ ਸੁਭਾਅ, ਚਾਹੇ ਆਰਿਆਂ ਨਾਲ ਚੀਰ ਦਿੱਤੇ ਗਏ, ਚਾਹੇ ਵੰਡ ਵੰਡ ਕੱਟ ਦਿੱਤੇ ਗਏ, ਦੇਗਾਂ 'ਚ ਵਾਲ ਦਿੱਤੇ ਗਏ, ਟੁਕੜੇ ਟੁਕੜੇ ਕਰ ਦਿੱਤੇ ਗਏ, ਪਰ ਉਹ ਨਾਮ ਦਾ ਰੰਗ ਨਹੀਂ ਉਤਰਿਆ। ਕਹਿੰਦੇ ਐਸਾ ਰੰਗ ਮੈਨੂੰ ਚਾੜ ਗਿਆ। ਮਹਾਰਾਜ ਨੇ ਦ੍ਰਿਸ਼ਟੀ ਕਰੀ, ਨੇੜੇ ਬੁਲਾਇਆ, ਕਹਿੰਦੇ ਦੋਧਿਆ ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਵਾਹਿਗੁਰੂ ਕਹਿਣ ਦੀ ਦੇਰ ਸੀ, ਮਸਤੀ ਚੜ ਗਈ, ਚੁੰਮਣੀਆਂ ਆਉਣੀਆਂ ਸ਼ੁਰੂ ਹੋ ਗਈਆਂ, ਬੋਲਦਾ ਨਹੀਂ ਬੁਲਾਇਆ ਹੋਇਆ, ਚੁੱਪ ਕਰਿਆ ਬੈਠਾ। ਪਤਾ ਲੱਗ ਗਿਆ ਬੀਬੀ ਨੂੰ, ਕਹਿੰਦੇ ਦੋਧਿਆ ਇਹ ਦੋ ਦੋ ਰਾਣੀ ਦਾ ਸਦਕਾ ਹੈ ਤੁਹਾਡੇ ਉੱਤੇ ਸਾਰਾ, ਇਹ ਅੱਖਾਂ ਖੁੱਲ੍ਹੀਆਂ ਵਾਲੀ ਬੀਬੀ ਇੱਕੋ ਇੱਕ ਆਈ ਹੈ ਸਾਡੇ ਕੋਲ, ਜਾ ਤੇਰੇ ਪਿੰਡ ਵਸਣਗੇ, ਤੇਰੇ ਨਾਂ 'ਤੇ ਪਿੰਡ ਵਸੇਗਾ, ਬੜੀ ਔਲਾਦ ਹੋਏਗੀ, ਬੜੀ ਤੇਰੇ ਕੋਲ ਸਭ ਕੁਛ ਹੋਵੇਗਾ, ਜੋ ਮੰਗਿਆ ਤੈਨੂੰ ਮਿਲੇਗਾ, ਨਾਮ ਵੀ ਮਿਲੇਗਾ ਅਤੇ ਵੀ ਮਿਲੇਗਾ, ਦੀਨ ਅਤੇ ਦੁਨੀਆ ਤੈਨੂੰ ਦੋਏ ਚੀਜ਼ਾਂ ਮਿਲਣਗੀਆਂ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਕਿਰਪਾ ਕੀਤੀ। ਇੱਕ ਸਧਾਰਨ ਸਿੱਧੇ ਸਾਧੇ ਗ੍ਰਿਸ਼ਤੀਆਂ 'ਤੇ, ਸੋ ਐਸੇ ਗੁਰੂ ਨਾਨਕ ਪਾਤਸ਼ਾਹ ਸਾਧਸੰਗ ਜੀ ਕਿਤੇ ਨਹੀਂ ਗਏ ਹੋਏ, ਹਰੇਕ ਦੇ ਅੰਦਰ ਰਹਿੰਦੇ ਨੇ। ਧਿਆਨ ਦਿਓ, ਅੰਦਰ ਦੇਖਣ ਦੀ ਕੋਸ਼ਿਸ਼ ਕਰੋ, ਉਹ ਨਾਮ ਦੇ ਰੂਪ ਵਿੱਚ ਦਿਸਦੇ ਨੇ, ਰਸ ਦੇ ਰੂਪ 'ਚ ਦਿਸਦੇ ਨੇ, ਪ੍ਰਕਾਸ਼ ਦੇ ਰੂਪ 'ਚ ਦਿਸਦੇ ਨੇ, ਸ਼ਬਦ ਦੇ ਰੂਪ 'ਚ ਦਿਸਦੇ ਨੇ, ਕਿਸੇ ਰੂਪ 'ਚ ਦੇਖ ਲਓ, ਪਰ ਆਪਣਾ ਇਰਾਦਾ ਬਣਾਓ। ਕੱਚੀ ਪਿੱਕੀ ਜ਼ਿੰਦਗੀ ਜੀ ਗੁਜ਼ਾਰ ਰਹੇ ਹਾਂ, ਕੱਚ ਪਿੱਚ ਵਿੱਚ ਸਾਰਾ ਸਮਾਂ ਬਰਬਾਦ ਹੁੰਦਾ ਤੁਰਿਆ ਜਾ ਰਿਹਾ। ਬਹੁਤ ਬੰਦੇ ਆਉਂਦੇ ਨੇ, ਬਾਬਾ ਜੀ ਬਿਮਾਰ ਆ, ਮੈਂ ਕਹਿੰਦਾ ਨਾਮ ਜਪੋ, ਨਾਮ ਤਾਂ ਜਪਦੇ ਨਹੀਂ ਤੁਸੀਂ, ਜਪ ਕੇ ਦੇਖ ਲਓ ਜੇ ਦੇਖਣਾ। ਜਿਹੜਾ ਵੀ ਰਾਜੀ ਹੁੰਦਾ ਉਹ ਨਾਮ ਜਪ ਕੇ ਹੋਇਆ, ਜਦ ਨਾਮ ਨਹੀਂ ਘਰ ਵਿੱਚ ਫਿਰ ਸਾਰੇ ਵਿਘਨ ਨੇ, ਜਿੱਥੇ ਨਾਂ ਚਿੱਤ ਨਹੀਂ ਆਉਂਦਾ ਉੱਥੇ ਭੂਤ ਪ੍ਰੇਤ ਰਹਿਣ ਲੱਗ ਜਾਂਦੇ। ਆ ਬੀਬੀ ਜੀ ਇੱਕ ਗੱਲ ਕਹਿੰਦੀ ਹੁੰਦੀ ਹੈ, ਆਮ ਇਹ ਕਹਿੰਦੀ ਹੁੰਦੀ ਹੈ ਅੱਗੇ ਜਾਂ ਪਿੰਡਾਂ 'ਚ ਹੁੰਦੀ ਵੀ, ਤੁਸੀਂ ਜਦ ਰੋਟੀ ਪਕਾਉਂਦੇ ਹੋ ਨਾ ਆਟਾ ਕੱਢਦੇ ਹੋ ਵਾਹਿਗੁਰੂ ਕਹਿ ਕੇ ਕੱਢੋ, ਜਦੋਂ ਤਵੇ 'ਤੇ ਪਾਉਂਦੇ ਹੋ ਵਾਹਿਗੁਰੂ ਕਹਿ ਕੇ ਪਾਓ, ਅਤੇ ਜਦੋਂ ਖਾਣ ਲੱਗਦੇ ਹੋ ਵਾਹਿਗੁਰੂ ਕਹਿ ਕੇ ਪਾਓ। ਸੁਣਿਆ ਹੋਇਆ ਸੀ ਇਹਨਾਂ ਨੇ ਬਜ਼ੁਰਗਾਂ ਤੋਂ, ਬਈ ਜੇ ਨਾ ਕਹੋ ਤਾਂ ਭੂਤ ਆ ਜਾਂਦੇ ਨੇ, ਭੂਤ ਖਾਣ ਲੱਗ ਜਾਂਦੇ। ਇੱਕ ਦਿਨ ਮੈਂ ਪੜ੍ਹਦਾ ਸੀ, ਆਹੀ ਗੱਲ ਆ ਗਈ ਮੂਹਰੇ, ਉੱਥੇ ਲਿਖਿਆ ਹੋਇਆ ਵੀ ਜਿਹੜਾ ਵਾਹਿਗੁਰੂ ਕਹਿ ਕੇ ਪ੍ਰਸ਼ਾਦਾ ਛਕਦਾ ਉਹ ਰੱਬ ਦਾ ਦੇਣਦਾਰ ਨਹੀਂ ਬਣਦਾ, ਉਹਦੇ ਉੱਤੇ ਕਰਜ਼ਾ ਨਹੀਂ ਚੜ੍ਹਦਾ, ਕਿਉਂਕਿ ਉਹਨੇ ਵਾਹਿਗੁਰੂ ਕਹਿਣ ਦੇ ਨਾਲ ਸਾਰ ਜਦੋਂ ਪ੍ਰਸ਼ਾਦ ਬੁਰਕੀ ਪਾਉਂਦਾ ਮੂੰਹ ਦੇ ਵਿੱਚ, ਉਸ ਵੇਲੇ ਸਾਰੇ ਦੇਵਤਿਆਂ ਨੂੰ ਭੋਗ ਲੱਗ ਜਾਂਦਾ, ਪਰਬ੍ਰਹਮ ਪਰਮੇਸ਼ਰ ਨੂੰ ਵੀ ਭੋਗ ਲੱਗ ਜਾਂਦਾ ਜਦ ਵਾਹਿਗੁਰੂ ਕਹਿ ਕੇ ਸਿੱਖ ਮੂੰਹ ਵਿੱਚ ਬੁਰਕੀ ਪਾਉਂਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਚਾਹੇ ਆਓ ਹੈ ਭਾਈ, ਪੰਜ ਗੁਰੂ ਦੇ ਸਿੱਖ ਮਿਲਾ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਰਸ 'ਚ ਰਹਿਣ ਵਾਲੇ, ਉਹ ਜਦੋਂ ਵਿਧੀ ਪੂਰਵਕ ਤੋਂ ਉਹਨੂੰ ਪ੍ਰਸ਼ਾਦ ਛਕਾਵੋਗੇ ਤੁਸੀਂ, ਉਸ ਵੇਲੇ ਮੰਗ ਲਓ ਜਿਹੜਾ ਕੁਛ ਗੁਰੂ ਮਹਾਰਾਜ 'ਤੇ ਮੰਗਦੇ ਹੋ, ਉਹ ਸਿੱਖ ਤੁਹਾਨੂੰ ਗੁਰੂ ਮਹਾਰਾਜ ਤੋਂ ਦਵਾ ਦੇਣਗੇ, ਕੋਈ ਔਖੀ ਬਾਤ ਨਹੀਂ ਹੈ। ਸੱਚੇ ਸਾਹਿਬ ਆ, ਕਿਆ ਨਹੀਂ ਕਰਦੇ ਨੇ, ਵਾਹਿਗੁਰੂ ਦੇ ਕਰ ਕਿਹੜੀ ਚੀਜ਼ ਦਾ ਘੱਟ ਹੈ, ਕਰਤਾ ਤੇਰੇ ਸਭ ਕੁਛ ਹੈ ਜਿਸਦੇ ਸੁਪਾ। ਸੋ ਇਸ ਕਰਕੇ ਬਿਰਤੀਆਂ ਬਦਲ ਕੇ ਪਰਮੇਸ਼ੁਰ ਵੱਲ ਆਓ। ਸਮੇਂ ਲੰਘਦੇ ਚਲੇ ਗਏ, ਬੜੀ ਦੇਰ ਹੋ ਗਈ ਮੈਨੂੰ ਇੱਥੇ ਹਰ ਐਤਵਾਰ ਕੀਰਤਨ ਕਰਦੇ, ਟਾਈਮ ਲੰਘਦੇ ਜਾਂਦੇ। ਸੋ ਇਸ ਕਰਕੇ ਰੂਹਾਨੀ ਤਰੱਕੀ ਚਾਹੀਏ, ਅਤੇ ਬਾਕੀ ਜੋ ਪ੍ਰੋਗਰਾਮ ਹੈ ਉਹ ਆਪਣੇ ਸਰਵਣ ਕਰਨਾ, ਹੁਣ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤੀ ਕਰਦਾ। ਹੁਣ ਸਾਰੇ ਪ੍ਰੇਮੀ ਗੁਰਸਤੋਤਰ ਚ ਨਾਮ ਸਾਹਿਬ ਬੋਲੋ, ਜਿਨ੍ਹਾਂ ਨੇ ਹਾਲ ਤੱਕ ਰਸਨਾ ਸਪਰਸ਼ ਨਹੀਂ ਕਰਾਈ ਉਹ ਵੀ ਕਰਾ ਲਓ।